ਵਾਹਿਗੁਰੂ ਜੀ ਸੋਹੀ ਮਹਲਾ ਚੌਥਾ ਕੀਤਾ ਕਰਣਾ ਸਰਬ ਰਜਾਈ ਕਿਛ ਕੀਚੈ ਜੀ ਕਰ ਸਕੀਐ ਆਪਣਾ ਕੀਤਾ ਕਿਛੂ ਨਾ ਹੋਵੇ ਜੋ ਹਰ ਭਾਵੈ ਤਿਉ ਰੱਖੀਐ ਕੀਤਾ ਕਰਨ ਸਰਗੁਰ ਜਾਏ ਕਿਛ ਕੀਚੈ ਜੀ ਕਰ ਸਕੀਐ ਆਪਣਾ ਕੀਤਾ ਕਿਛੂ ਨਾ ਹੋਵੇ ਜੋ ਹਰ ਭਾਵੈ ਤਿਉ ਰੱਖੀਐ ਮੇਰੇ ਹਰ ਜੀਆ ਸਭ ਕੋ ਤੇਰਾ ਵਸ ਅਸਾਂ ਜੋਰ ਨਾਹੀ ਜੀ ਕਿਛ ਕਰ ਹਮ ਸਾਕੈ ਜਿਉਂ ਭਾਵੈ ਤਿਵੈ ਬਖਸ਼ ਸਭ ਜੀਓ ਪਿੰਡ ਦੀਆ ਤੁਦੇ ਆਪੇ ਕਾਰੇ ਲਾਇਆ ਜਿਹਾ ਤੂੰ ਹੁਕਮ ਕਰੈ ਤੇ ਕੋ ਕਰਮ ਕਮਾਵੈ ਜਿਹਾ ਤੁਧ ਧੁਰ ਲਿਖ ਪਾਇਆ ਪੰਚ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ ਕੋਈ ਸੇਵਾ ਕਰਿਓ ਜੇ ਕਿਛ ਕੀਤਾ ਹੋਵੈ ਇੱਕ ਨਾ ਸਤਿਗੁਰ ਮੇਲ ਤੂੰ ਬੁਝਾਵੈ ਇੱਕ ਮਨਮੁਖ ਤਰ੍ਹਾਂ ਸੇ ਰੋਵੈ ਹਰ ਕੀ ਵਡਿਆਈ ਹੋ ਆਖਨਾ ਸਾਕਾ ਹੋ ਮੂਰਖ ਮੁਗਧ ਨੀਚਾ ਜਾਂ ਨਾਨਕ ਤੋਹਰ ਬਖਸ਼ ਲੈ ਮੇਰੇ ਸਵਾਮੀ ਸਰਣਾਗਤ ਪਿਆ ਆਗਾ ਹਰ ਕੀ ਵਡਿਆਈ ਹੋ ਆਖਨਾ ਸਾਕਾ ਹੋ ਮੂਰਖ ਮੁਗਧ ਨੀਚਾ ਜਨ ਨਾਨਕ ਤੋਹਰ ਬਖਸ਼ ਲੈ ਮੇਰੇ ਸਵਾਮੀ ਸ਼ਰਨਾਗਤ ਪਿਆ ਆਗਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨੂੰ ਆਜੀ ਗੁਰੂ ਸੁਖ ਗੁਰੂ ਖਾਲਸਾ ਸਤਿ ਸੰਗਤ ਜੀ ਗੁਰਸਿੱਖ ਨੇ ਸੋਧੀ ਸੁਲਤਾਨ ਗੁਰੂ ਰਾਮਦਾਸ ਪਾਤਸ਼ਾਹ ਨੂੰ ਸਵਾਲ ਕੀਤਾ ਕਿ ਮਹਾਰਾਜ ਇਹ ਮਨੁੱਖ ਸੁਤੰਤਰ ਹੈ ਜਾਂ ਪਤੰਤਰ ਹੈ। ਦੂਸਰਾ ਸਵਾਲ ਉਹਨੇ ਕੀਤਾ ਕਿ ਪਾਤਸ਼ਾਹ ਕੀ ਹੋਣੀ ਨੂੰ ਟਾਲਿਆ ਜਾ ਸਕਦਾ ਕਿ ਨਹੀਂ ਅਥਵਾ ਜਿਹੜੀ ਤੀਜੀ ਗੱਲ ਆਪਾਂ ਆਮ ਸੁਭਾਵਿਕ ਬਿਨਾਂ ਵਿਚਾਰ ਤੋਂ ਕਹਿ ਦਿੰਦੇ ਹਾਂ ਮਨੁੱਖ ਬਿਲਕੁਲ ਰੱਬ ਦੇ ਲਾਗੇ ਪਹੁੰਚ ਚੁੱਕਾ ਹੈ ਔਰ ਅਗਿਆਤ ਵੱਸ ਕਰਕੇ ਆਪਾਂ ਇੱਥੋਂ ਤੱਕ ਕਹਿ ਦਿੰਦੇ ਕਿ ਬੰਦਾ ਰੱਬ ਬਣ ਗਿਆ। ਰੱਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਬਿਲਕੁਲ ਨਹੀਂ। ਮੈਂ ਸੁਝਾ ਦਿਆਂਗਾ ਤੂੰ ਉਸ ਪਰਿਪੂਰਨ ਪਰਮਾਤਮਾ ਦੀ ਕਿਰਪਾ ਦਾ ਪਾਤਰ ਬਣ ਲਈ ਆਪਣੇ ਆਪ ਨੂੰ ਨਚੇਤ ਤੇ ਨਿਮਾਣਾ ਸਮਝ। ਹਰ ਮਨੁੱਖ ਕੋਲੋਂ ਜ਼ਿੰਦਗੀ ਵਿੱਚ ਵਿਚਰਦਿਆਂ ਬਹੁਤ ਸਾਰੀਆਂ ਗਲਤੀਆਂ ਕਮਜ਼ੋਰੀਆਂ ਰਹਿ ਜਾਂਦੀਆਂ ਨੇ ਕਿਉਂਕਿ ਮਨੁੱਖ ਅਨਪੜ੍ਹ ਹੈ। ਪਰ ਜੇ ਤੂੰ ਕਿਤੇ ਆਪਣੀ ਗਲਤੀ ਤੇ ਕਮਜ਼ੋਰੀ ਨੂੰ ਮੰਨ ਲੈ ਜਿਹਨੂੰ ਸੰਸਕ੍ਰਿਤ ਕਹਿੰਦੇ ਨੇ ਪਰਾਚਿਤ ਕਰਨਾ ਆਪਣੇ ਔਗਲਾਂ ਦਾ ਪਛਤਾਵਾ ਕਰ ਲੈ ਪਰਾਚਿਤ ਕਰੇ ਤੇ ਤੂੰ ਛੁੱਟ ਸਕਦਾ ਬਰ ਸਕਦਾ। ਇਸ ਚਾਰ ਪਦਿਆਂ ਵਾਲੇ ਸ਼ਬਦ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਇਹ ਚਾਰ ਸਿਧਾਂਤਾਂ ਦਾ ਜ਼ਿਕਰ ਕੀਤਾ ਹੈ। ਮਨੁੱਖ ਪਤੰਤਰ ਹੈ ਕਿ ਸੁਤੰਤਰ, ਕੀ ਮਨੁੱਖ ਰੱਬ ਬਣਿਆ ਕਿ ਨਹੀਂ, ਤੀਸਰਾ ਉਸ ਕਰਤੇ ਦੀ ਕੁਦਰਤ ਨੂੰ ਬਦਲਿਆ ਨਹੀਂ ਜਾ ਸਕਦਾ ਤੇ ਚੌਥੀ ਗੱਲ ਜੋ ਗੁਰਮੁਖਾ ਤੇਰੇ ਮੱਥੇ ਦਾ ਲੇਖ ਹੈ ਇਹ ਤੈਨੂੰ ਭੋਗਣਾ ਹੀ ਪਏਗਾ। ਇਹਨਾਂ ਵਿਚਾਰਾਂ ਨੂੰ ਜਿਵੇਂ ਖੁਲਾਸੇ ਸਹਿਤ ਸਤਿਗੁਰੂ ਪਾਤਸ਼ਾਹ ਦੱਸਦੇ ਨੇ ਆਪ ਸਿਲਸਿਲੇ ਵਾਲ ਸ਼ਰਵਣ ਕਰੋ ਜੀ।
محلہ چوتھا کیتا کرنا سرب رجائی کش کیچا جی کر سکیا.
یہ گردیو نے تین کالوں کا ذکر کیتا ہے. کیتا بیتیا سما پوت کال کرنا وکت کال کر سکیے ورتمان کال. گرمکھا جو نے کیتا ہے جو انہیں آن والے سمے چ کرنا ہے یہ سارا کچھ وہی رجا دے. جی تجا نہیں منتا تو اپنی مرضی کر کے ویخ لا. پر اسی تین کہوں گے کہ یہ تیری مرضی چلنی نہیں. اگے ادھی پنکتی سوچار ہور پشٹ کرن گے نرنا کرن گے.
اپنا کیتا کشونا ہوا جو ہر بھاو ہے تیوں رکھی ہے.
چنگا یہ ہے کہ جیویں پرماتما تین رجات رکھتا ہے اسی پرکار رہن کا یتن کر کے تیری مرضی نہیں چلنی. تین سپشٹ کر لی گرمکھو. آپ گرو کی باڑی کیونکہ ہندو متیاس کی وچار کرنی پڑے گی. ہندو متیاس متیاس کا ارتھ ہوں بھی کلپت کیتا ضروری نہیں کہ سچا ہوئے. جڑا اتہاس ہوں ہویا واپریا ہوں تو مسے سہاس کا ارتھ ہوں منیا ہوا وہ ہو بھی سکتا نہیں بھی ہو سکتا پر وہ پورن طور پہ دعوی نہیں. یہ میں گل تا کی ہے متیاس والی عام لکھتوں میں جگر ہے کہ رام چندر مہاراج نے 10,000 سال عمر بھوگی عام. لیکن جنیا بھی یونیورسٹی دیا پستکاں نے گرنتھ نے وہ کہندے کہ رام چندر نے جی 4,000 سال تو ود سما نہیں ہویا. یہ سچی کہڑی منا گے. متیاس منیا ہوا یہ میرے ذہن وچ گل تا آئی ہے کہ ساڈی بھارتی گرنتھاں وچ گل لکھی ہے کہ جس موقع ہستناپوری تے راج سی پانڈواں دا اس موقع دواپر دا زمانہ سی اور اس پنجاں پانڈواں دے وچوں جڑا ارجن سی وہ پوترے پریشد دے سمے تے کلجگ دا سماں آرمب ہویا ہے اکارڈنگ ٹو ہندو گرنتھ. تے پانڈوا چو ارجن دا پتر سی ابھمنو. ابھمنو دا پتر سی پریشد. تے پریشد دے سمے تو ایک کلجگ دا سماں آرمب ہویا ہے. ہویا کیوں کدو کہندے نے کہ وہ راجا پریشد دے راج کال دے وچ ایک پانڈو نام کا پرش اپنے ڈیری پرماتما کی بندگی کرتا عبادت کرتا. وادی بڑی گھٹ سی. یہ راجا پریشد شکار کہہ لو شیر سو سیر کہہ لو یہ اپنے ساتھیوں کے نام وچھڑ گیا. یہ اگے ہرن لگا پیا اس ہرن کی پڑتال کے پاؤں پاؤں اس پاس چلا گیا. بے پانڈو پرماتما کی بندگی میں جڑیا ہے. جڑنا گرمکھ بہت اوکھا. اتے مینو ایک ہور درشٹانت آیا ہے. ایک آپ ہیر کی گل آم سنتے ہیں پنجابی ساہت وچ. یہ اپنے پریمی رانجے کی روٹی لے کے جا رہی سی. ایک مسلمان مولوی بزرگ نماز پڑھ رہا سی. تے مسلمانوں کی نماز پڑھن کا ایک ڈنگ طریقہ ہے کہ نماز پڑھ دیا کوئی اگوں کی لنگتا نہیں، اگر لنگے تو کئی دن نماز قضا ہو گئی ہے، بھنگ ہو گئی ہے، دوسرا وہ نماز پڑھ دیا گل نہیں کرتے. وہ کہیں جس موقع بی بی اگوں کی لنگی اس دھارمک بزرگ نے اس نوجوان بی بی نو دو چار چپیڑا کٹ ماریا ہیر نو. انہیں کچھ کیا نہیں، نہ روئی. وہ اپنے پتی نو پیارے نو روٹی دین جدو مڑی نا جڑا غصہ ہے، جب منکھ نو آؤں ادو بندے بھی ہوش کام نہیں کرتے. کچھ سمے تو بعد بندہ سوچتا بھی میں کام نہیں سی کرنا، پر اس سما پیر لنگ چکا ہوتا ہے. جب وہ بیبی اگوں کی لنگ گئی، انہیں چپیڑا مار گیا، نماز انہیں پوری کی، تو سوچا بھی گل ٹھیک نہیں، گلت گل میں گلت کر گیا. چودھریاں کی لڑکی ہے، انہیں کر جا گل کی، مجھے کلیش پائے گا تو چنگا، تو میں لڑکی تو معافی منگنا تو گل ٹھپی جائے. جب وہ بیبی واپس مڑی، یہ مسلمان بزرگ بیبی دے پیر پی گیا، تو بیبی کہنے لگی بابا جی تسی میرے پتا سمان، میرے ابا سمان ہو، باپ دے پیر نہیں پہ دے. یہ بزرگ کہنے لگا دیے جیڑا غلطوں کا چگنا فرض ہے، میں غلطی پہ ہاں. منکھ کرم کر کے اچا تے کرم کر کے نیواں ہے، میں غلط کام کیتا اس کر کے میں نیواں ہاں، مینو معافی دے. وہ بیبی کہن لگی بزرگوں کیوں، میں نماز پڑھتا سا تو اگوں دی لنگی، تے میں تینوں دو چپیڑا ماریا، دھیے میرا کرم نہیں سی تینوں چپیڑا مارنا، تو تی تیانی ہے. بڑی سندر درشتانت ہے. وہ بیبی رو پی. وہ بزرگ مسلمان کہنے لگا پی تیے تو پہلے روئی نہیں، میں معافی منگی تو رون لگ پی ہے. وہ کہیں دی بزرگو تہاڈی مانسک دشا ویکھ کر کے، کیڑی مانسک دشا، تو تسی خدا دی بندگی کر رہے سی، اپنے پربھو پرماتما نو چیتے کر رہے سی، تو تہانوں کیویں پتا چلیا کہ اگوں کون لگیا ہے؟ میرا دنیاوی پتی نہ پریم ہے، تو مینو نہیں پتا کہ تم چپیڑا ماریا کہ نہیں ماریا. تہاڈا خدا نال پریم، تے تسی کہندے لڑکی لنگی کہ لڑکا لنگا، یہ بھاوے کہ تہاڈا پریم ہی نہیں، تسی جڑے ہی نہیں. مولوی نے رج کے پچھتاوا کیتا. آپ گرمخو جڑن کا دعوی تو کرتے ہیں، پر آپ کبھی جڑے ہی نہیں. دعوی ہے، وکھاڑا ہے. جڑے جڑے نے نا، انہوں نے پتا بھی کون لنگیا تے کون نہیں لنگیا. اس کتھا دے چکے جا کے ذکر آتا ہے، اے راجہ سی، انہیں اس رشی نو پوچھا کہ مہا پرشو پہلے اس پاسے نو کوئی لنگیا کہ نہیں لنگیا. تے مہا پرش کہڑا انہاں دی گنتی کرتا سی، انہیں ہاتھ لا دتا. گرو گرنتھ سچے پاتشاہ دی پنکتی دے مطابق رشی پاس ہو گیا، بے پرواہ، سدا رنگ ہر کے جان کو پال سوامی. اج گرمکھ ساری دردشا تاں ہے، اسی پرماتما کی پرواہ نہیں کرتے، تو بندیاں کی پرواہ کری جانے ہاں، تو گل پھر نہیں بنتی. جنہوں نے پرماتما کی پرواہ کر لی، دنیا دیا پرواہوں کی وچار نہیں کرتے. اتے لکھتوں چ لکھا ہے راجے کے من میں اتنا رنجش آئی، اتنا غصہ آیا، انہیں مریا ہوا سپ اس رشی کے گل میں پا دیتا. رشی کا نام ذکر کیا بھی پانڈو رشی. اپنا غصہ کٹ کے چلا گیا. اس رشی دے پتر نے گھٹنا ویکھی منو بڑا دکھ ہویا, کیونکہ کوئی بھی نیک سپتر پتر اپنے باپ دی بےعزتی نہیں سر سکتا. راجے کا جوڑ نہیں پہنتا وہ, جتوں تک اس کا جوڑ ہوتا وہ اپنے جوڑ کی ورتوں کرتا ہے. انہیں ہاتھ جوڑ کے پرماتما نے گرداس کی تھی کہ واہگرو پرماتما جو بھی نام ہے اس سرشٹی کے کرتے ہرتے, اس راجے نے میرے باپ کے گھر مریا سب پایا ہے, تو میں تیرا ہونے کے ناطے تینوں بےنتی کروں گا بھی اسی قسم کے سپ والے کی موت ہوئے تو پتا چلے سنتان کی برادری کیوں کری دی ہے. جڑا سنت ہے یہ ڈیفینیشن تن گرو تیگ بہادر پاتشاہ مہاراج نے بڑی سندر لکھی ہے, کہیں جو نر دکھ میں دکھ نہیں مانے سکھ سنے اور پائے نہیں جا کے کنچن ماٹی مانے نہ نندیا نہ استت جا کے لوگ وہ ابمانا ہر سوگ تیرے میارو نہ ہی مان اپمانا. ان مان کے اپمان میں کوئی فرق نہیں. تو ماں پرش کہنے لگا پتر مرے سپ نال میرا کی لے گیا, آپ دھارمک لوگ دھارمک وہ ہوتا ہے جہاں صبر تے شکر میں اپنی زندگی بسر کرے. صبر تے شکر گرمکھ معافی دینی میں پہلے بھی ذکر کیتا ہے, آپ دھارمک ہونے کا دعوی تو کرتے نہ سارے اندر صبر ہے نہ سارے اندر شکر ہے. صبر ہے نہیں سانو کنا کچھ ملتا ہے, اصل کدے نہیں آخیا تو بڑا ہے, اصل کدے نہیں آخیا ربا تیری مہربانی. آپ جنہوں بھی گردوارے جانے لاما لے کے جانے لاما لے کے میں تو آ نہیں دتا میں تو وہ نہیں دتا, ساڈے کول صبر تے شکر نہیں رہا. بابا فرید جی بڑا سندر لکھتے ہیں کہیں صبر اندر صابری تان ایویں جالیم ہو نجی خدائے دے تیر نہ کسے دین. جی رب کے لاگے نے نا وہ کسی نو تیر نہیں دیں, جر کے رکھتے ہیں جر کے. باپ نے پتر نو سمجھایا پر پتر کہنے لگا باپو جی میں تو ارداس کر چکا ہے. سن دے من وچ دیا آئی, انہیں پھر بھی راجے نو سنیا بھیجا راجن تیرے تیا سما ورتن والا پانا ورتن والا ہے, تے میں چاہنا تو اپنا پرلوک سوار لا. پرلوک آپ گم ہو جو پرالا کرتے ہیں سویرے اٹھ کے نت نیم کرتے ہیں بانی پڑھتے ہیں گردوارے آتے ہیں. سڈا پریوجن یہ بھی سارا پرلوک سورج ہے. ہوں دن بہت تھوڑے رہ گئے اتے لکھا ہے کہ ویشن پال نام دے ایک رشی راجے پریشد نے بےنتی کی بھی تھی میرے کو شریمد بھاگوت گیتا کی کتھا کرو میری کلیان ہو جائے میری موت ٹل جائے. اپرالا تو آپ بڑا کرتے ہیں پر ساری موت ٹلتی نہیں. ہوں جی کئی بار آپ پوچھ لیں کہ اپنا منہ آپ کالا کرتے ہیں, اپرالا تو یہ بھی موت آ کے بھی جہاں مرن کا ٹائم نہیں اجے گبرو ہے. جب میں کالا منہ بنا تو میرے بڑا دکھ ہوتا ہے, کئی لوگوں کا بڑا دکھ ہوتا ہے. کہنے جی کیوں دکھ ہوتا تھوڑے من کو؟ وہ دو گرمکھ اس کر کے ہوں بھی سارے زمانے چلو کسی بندے نے گلتی کی ہوتی سی ادو منہ کالا کرتے ہوتے سن. میں نواں نواں چلا گیا نا مجی صاحب تو میرے ایک دو چٹے آئے سن ہیرے, میں ہیرے گرمتی ہیرے کہتے ہیں چٹیا ہیرے کہتے ہیں. تے مینوں کو میری ہمدرد بی بی کہن لگی کہ گیانی جی تسی اجے نوجوان ہو تے ایو کرو خیر دو تولے ڈائی کر لو. میں اس بی بی نوں آکھا بھی بی بی تیری رائے لی بہت تنواد تیرا مہربانی تو میرے لیے چنگا سوچیا ہے پر بھن میری ایک بینتی تینوں اے تاں منہ کالا کریدا ہے تو جے کوئی منہ کالے کرن والی کرتوت کرے غلط کام کرے تو میرے تے جو رامداس پادشاہ نے کرپا کیتی ہے مینوں گرو شبد دی وچار دی ڈیوٹی دتی ہے سگوں میں تاں چاہنا تو میرا منہ اجلا ہو گیا تو الٹا کام کر لگی ہے شرمندی ہو گئی ہو کہ آپ پرالا کر دیو کہ شاید موت ٹر جائے منہ کالا کرن والا. نہیں جی ٹرنی گرو کے بعد گرو کو پینڈ ہے لشکری نگر میں تو ڈرنے لگا نا وہ گرمکھوڑا آدمی سی نا جب بھی انہوں چٹا ہونا تو چٹا چن لینا بڑا سی. وہ میں انہوں کہا بھی بھائی صاحب یہ کی مطلب کہنے لگا پاڑیا میں پران کیتا بھی میں اپنے پنڈ 20 سال مجھے سزا ہوئی تو میں 20 سال عمر قید کٹ کے تو گھبرو جانا ہے تو میں انہوں رائے دیتی کہ کتنے پڑدیا سارے نہ پٹ پئی شرمندہ ہو گیا. کئی تورے چنتے ہیں پھر تورے نہ ہو گرمکھو سارے چٹے ہونا تو سارے پٹ لیں گے سانو یہ کچھ ہی کرتوت گرمن کے اٹھ کرتوت نہیں کرنی چاہیے. جڑے چٹے کیس نے نا یہ ساری سکھ پرمپرا مطابق کہتے ہیں ہیرے یہ بزرگی کا پرتیق نے یہ ستکار کا پرتیق نے یہ پرماتما کی رضا آئے نے آپ پرماتما کی رضا بدلنے کا یتن نہ کریا کریے یہ غلط کرم نہ کریے رو بچار اس گرمکھ پیارے ویشن پان رشی ماں پرش راجے نے بےنتی کی تھی کتھا کرو شریمد بھاگوت گیتا دی گنگا کہیں گھر بنا لیا اپنا کیونکہ وپانڈ نے آخیا بھی راجن تیری ہفتے چ موت ہو جانی ہے گل بننی نہیں پر پرلوگ سوار بہت لمبی چوڑی کتھا میں کیول سوکھ ماتر کہاں کہیں دن ایک پاسے راجے پریشد نو بچاؤن واسطے تنتر وائے تر پیا ایک پاسے تشک نال تر پیا رستے دونوں کا ہویا ملاپ تے تشک نے تنتر وید نو ختم کرتا اتنے رستے دے وچ ہی اوہدا راہ کلیئر ہو گیا کیویں مریا لمبی کتھا ہے. وہ تشک بالکل سوکھم ہو کر کے پھول وچ بیٹھ گیا کتھا دا بھوگ پیا اس کتھا واجک نے ماں پرش نے جدو کتھا دے بھوگ تو اپرنت راجے پریشد نوں پھلاں دا پرشاد دتا راجے پریشد نے پھلاں رحم کر کے اپنے متھے تے لایا تے متھے تے پھل لاؤندیاں سار اس پھل دے کیڑے نے راجے پریشد دی موت کر دتی. تسی کہنا گیانی جی کتھا کدے کہانی سناؤندے ہو گرمکھ کتھا کہانی نہیں گرو پنچم پاتشاہ کے سہس کے شلوکوں میں شلوک آتا ہے بہو جتن کرتا بلوت کاری سیونت سورا چتر دسے بکھم تھان کم توچا نہ سمرنگ مرنگ کدانچا ہوت آ گیا کال پورکھے نان کیتی ساس اکرت پہ پہندے ایک راجے کو سینا ان مہان کتھا بھی سنی اپنی سیفٹی کا پربندھ بھی کیتا پر پرماتما کی آگیا وہ موت کا کارن ایک کیڑا بنی کیڑا ਗੁਰੂ ਪੰਚਮ ਪਾਤਸ਼ਾਹ ਦੀ ਪਾਵਨ ਬਚਨ ਆਉਂਦੇ ਨੇ ਬਾਣੀ ਚ, ਨਾਨਕਾਲੇ ਸਭ ਦਿਵਸ ਸਾਸ ਮੈਂ ਵਡਨ ਘਟਨ ਤਿਲ ਸਾਰ। ਉਹ ਗੁਰਮੁਖਾ ਪ੍ਰੇਮੀਆਂ, ਤੇਰੀ ਜ਼ਿੰਦਗੀ ਦਾ ਇੱਕ ਇੱਕ ਪਲ ਲੇਖੇ ਚ ਗਿਣਤੀ ਚ ਹੈ, ਨਾ ਬੰਦੇ ਦੇ ਵਧਾਇਆ ਵੱਧ ਸਕਦਾ ਤੇ ਨਾ ਕਿਸੇ ਦੇ ਘਟਾਇਆ ਘਟ ਸਕਦਾ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਕਿ ਆਪਣਾ ਕੀਤਾ ਕਿਸ਼ੂ ਨਾ ਹੋਵੇ, ਜੋ ਹਰ ਭਾਵ ਹੈ ਤੇ ਉਹ ਰੱਖੀਏ। ਹੇ ਪ੍ਰੇਮੀਆ, ਤੂੰ ਆਪਣਾ ਕੀਤਾ ਕੁਝ ਵੀ ਨਹੀਂ ਕਰ ਸਕਦਾ। ਜਿਵੇਂ ਪਰਮਾਤਮਾ ਨੂੰ ਭਾਵੇਗਾ, ਜਿਵੇਂ ਚੰਗਾ ਲੱਗੇਗਾ, ਉਹਦੇ ਮੁਤਾਬਕ ਉਹ ਜੀਆਂ ਨੂੰ ਰੱਖਦਾ ਹੈ।
ਮੇਰੇ ਹਰ ਜੀਓ ਸਭ ਕੋ ਤੇਰਾ ਵਸ।
ਆਪਣੇ ਕੋਲ ਇੱਕੋ ਇੱਕ ਤਰੀਕਾ ਕਿ ਆਪਾਂ ਪਰਮਾਤਮਾ ਦੇ ਸਨਮੁਖ ਰਹਿ ਕੇ ਬੇਨਤੀ ਕਰੀਏ, ਅਰਦਾਸ ਕਰੀਏ, ਦੁਆ ਕਰੀਏ। ਹੇ ਮੇਰੇ ਵਾਹਿਗੁਰੂ, ਹੇ ਦੁੱਖਾਂ ਦੇ ਹਾਰਕ ਪਰਮਾਤਮਾ, ਹੇ ਹਰੇਕ ਹਰੇਕ ਕਰਨ ਵਾਲੇ ਵਾਹਿਗੁਰੂ, ਸਾਰਾ ਕੁਝ ਤੇਰੇ ਵਸ ਵਿੱਚ ਹੈ, ਤੇਰੇ ਕੰਟਰੋਲ ਵਿੱਚ ਹੈ।
ਅਸਾ ਜੋੜ ਨਹੀਂ ਜੇ ਕਿਸ ਕਰ ਹਮ ਸਕੈ।
ਸਾਡੇ ਚ ਕੋਈ ਵੀ ਤਾਕਤ ਨਹੀਂ ਕਿ ਅਸੀਂ ਆਪਣੀ ਮਰਜ਼ੀ ਮੁਤਾਬਕ ਕਰ ਸਕੀਏ। ਆਪਾਂ ਗੁਰਮੁਖੋ ਰੋਜ਼ਾਨਾ ਨਿਤਨੇਮ ਕਰਦੇ ਹਾਂ, ਜਪਜੀ ਦੀ ਪਾਵਨ ਬਾਣੀ ਪੜ੍ਹਦੇ ਹਾਂ, ਉਹਦੇ ਚ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਬੰਦਾ ਜੇ ਮਰਨਾ ਵੀ ਚਾਹੇ ਤੇ ਮਰਜ਼ੀ ਨਾਲ ਮਰ ਵੀ ਨਹੀਂ ਸਕਦਾ, ਜਿਉਣਾ ਤਾਂ ਕਿਸੇ ਪਾਸੇ ਰਿਹਾ ਨਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਬੰਦਾ ਮਰਜ਼ੀ ਨਾਲ ਮਰ ਵੀ ਨਹੀਂ ਸਕਦਾ। ਜੋੜ ਨਾ ਮੰਗਣ ਦੇਣ ਨਾ ਜੋਰ, ਚੋਰ ਨਾ ਜੀਵਨ ਮਰਨ ਨਾ ਜੋਰ। ਅਸੀਂ ਨਾ ਜੋਰ ਨਾਲ ਮੰਗ ਸਕਦੇ ਹਾਂ, ਨਾ ਜੋਰ ਨਾਲ ਦੇ ਸਕਦੇ ਹਾਂ, ਨਾ ਜੋਰ ਨਾਲ ਜਿਉ ਸਕਦੇ ਤੇ ਨਾ ਜੋਰ ਨਾਲ ਮਰ ਸਕਦੇ ਹਾਂ। ਜੋਰ ਨਾਲ ਰਾਜ ਮਾਲ ਮਨ ਸੋਰ, ਉਹ ਭਰਾਵਾ ਪ੍ਰੇਮੀਆਂ ਜਾਣਦੇ ਗਲਾ ਉਸ ਕੇ ਜਗ੍ਹਾ ਉਧਰ ਜਾ, ਤੂੰ ਜਾ ਭਰਾ, ਜਿਹੜਾ ਕਲਯੁਗ ਗੁੰਮਖੋ ਸਾਡੇ ਵਿੱਚ ਵਰਦਾ ਹੈ। ਮੈਨੂੰ 19,000 ਤਨਖਾਹ ਦਿੰਦੇ ਨੇ ਦੋ ਘੰਟਿਆਂ ਦੀ ਕਥਾ ਦੀ, 19,000। ਫਿਰ ਰੱਬ ਦੀ ਗੱਲ ਸੁਣਾ ਕਿਸੇ ਨੂੰ, ਤੇ ਮੇਰੀ ਗੱਲ ਤੇ ਵੀ ਇਤਰਾਜ ਹੈ ਕਿ ਇਹੋ ਜਿਹੀ ਕਿਹੜਾ ਤੇਰਾ ਅਹਿਮ ਮਸਲਾ ਹੁੰਦਾ, ਤੇਰਾ ਤੁਹਾਡੇ ਮੁੱਖ ਤੇ ਹੱਲ ਹੋਣਾ। ਅਸੀਂ ਤੁਹਾਨੂੰ ਵੀ ਕੁਝ ਕਹਿ ਸਕਦੇ, ਲੇਕਿਨ ਸੇਵਾਦਾਰ ਨੂੰ ਖਿੱਚ ਸਕਦੇ, ਮੁਲਾਜ਼ਮ ਨੇ ਸਾਡੇ। ਅਗਰ ਅਸੀਂ ਗੱਲਾਂ ਕਰੀਏ, ਤੁਸੀਂ ਅਖਬਾਰਾਂ ਵੀ ਦੇਣੀਆਂ ਤੇ ਉੱਥੇ ਮੁਲਾਜ਼ਮ ਗੱਲਾਂ ਕਰਦੇ, ਤੁਹਾਨੂੰ ਪੁੱਛਣਾ ਕੋਈ ਨਹੀਂ। ਇਸ ਕਰਕੇ ਨਿਮਰਤਾ ਸਾਹਿਬ ਬੇਨਤੀ ਹੈ, ਕਥਾ ਚੰਗੀ ਨਾ ਲੱਗਣੀ ਜਾਂ ਲੱਗਣੀ, ਜੇ ਲੱਗਦੀ ਸੁਣੋ, ਨਹੀਂ ਲੱਗਦੀ ਚਲੇ ਜਾਓ। ਆਪਾਂ ਗੁਰੂ ਸ਼ਬਦ ਦੀ ਵਿਚਾਰ ਕਰਦੇ ਹਾਂ ਤੇ ਕਿਰਪਾ ਕਰਿਆ ਕਰੋ ਇਸ ਮੌਕੇ ਕਲਯੁਗ ਨਾ ਆਵੇ। ਬੜਾ ਮੈਂ ਕੰਟਰੋਲ ਰੱਖਿਆ ਤੇ 5 ਮਿੰਟ ਨਾ ਬੋਲਾਂ, ਪਰ ਤੁਸੀਂ ਹਟੇ ਨਹੀਂ। ਮੇਰੇ ਪਾਤਸ਼ਾਹ ਕਹਿੰਦੇ ਨੇ ਅਸਾਂ ਜ਼ੋਰ ਨਾਹੀਂ ਕਿਸ ਕਰ ਹਮ ਸਕ। ਸਾਡੇ ਵਿੱਚ ਤਾਕਤ ਨਹੀਂ ਕਿ ਅਸੀਂ ਆਪਣੀ ਮਰਜ਼ੀ ਦੇ ਮੁਤਾਬਕ ਕੁਝ ਕਰ ਸਕੀਏ। ਜੋ ਭਾਵ ਹੈ ਤਿਵੇਂ ਬਖਸ਼। ਹੇ ਪਰਿਪੂਰਨ ਪਰਮਾਤਮਾ, ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਸਾਡੇ ਤੇ ਕਿਰਪਾ ਕਰ, ਸਾਡੇ ਤੇ ਰਹਿਮਤ ਕਰ, ਸਾਨੂੰ ਬਖਸ਼ਣਾ ਕਰ। ਬਸ ਰਾਮ ਦੇ ਕਰਕੇ ਕਿਰਪਾ ਕਰਦੇ ਹਨ।
ਸਭ ਜੀਉ ਪਿੰਡ ਦੀਆ ਤੁਧ ਆਪੇ।
ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਤੂੰ ਕਹਿੰਦਾ ਤੇ ਮੈਨੂੰ ਪਰਮਾਤਮਾ ਨੇ ਦਿੱਤਾ ਤਾਂ ਕਰੇ। ਜਿਹੜਾ ਜੀਵਨ ਹੈ, ਇੱਕ ਇੱਕ ਸਵਾਸ ਦੀ ਕੋਈ ਕੀਮਤ ਨਹੀਂ। ਗ੍ਰੰਥਾਂ ਵੀ ਦ੍ਰਿਸ਼ਟਾਂਤ ਆਉਂਦਾ ਹੈ, ਇੱਕ ਮਹਾਂਪੁਰਖ ਦੇ ਕੋਲ ਉਹਨਾਂ ਦੇ ਵਿਦਿਆਰਥੀ ਪੜ੍ਹਦੇ, ਬੜੇ ਵਿਦਵਾਨ ਸਨ ਉਹ ਗੁਰਮੁਖ ਜਨ। ਉਹਨਾਂ ਨੇ ਵੇਖਿਆ ਕਿ ਮਹਾਂਪੁਰਸ਼ਾਂ ਦਾ ਸਰੀਰ ਬੜਾ ਢਿੱਲਾ ਤੇ ਕਹਿਣ ਲੱਗੇ ਬਾਬਾ ਜੀ ਤੁਸੀਂ ਜ਼ਿੰਦਗੀ ਦਾ ਤੁਹਾਡੇ ਕੋਲ ਬੜਾ ਅਨੁਭਵ ਹੈ, ਤੁਸੀਂ ਮਹਾਨ ਵਿਦਵਾਨ ਹੋ, ਅਸੀਂ ਘਰ ਬਾਰ ਛੱਡ ਕੇ ਤੁਹਾਡੀ ਸੇਵਾ ਕੀਤੀ ਤਾਂ ਸਾਨੂੰ ਕੋਈ ਗਿਆਨ ਦੀ ਗੱਲ ਕਹਿ ਜਾਓ। ਜਾਂਦੇ ਜਾਂਦੇ ਉਹ ਮਹਾਂਪੁਰਸ਼ ਕਹਿਣ ਲੱਗੇ ਪੁੱਤਰ ਇਉਂ ਕਰੋ, ਅਲਮਾਰੀ ਵਿੱਚ ਪੈਸੇ ਨੇ, ਤੇ ਜਿਹੜਾ ਬਾਜ਼ਾਰ ਸਰਾਫਾਂ ਦਾ ਉੱਥੋਂ ਜਾ ਕਰਕੇ ਤੇ ਮੇਰੇ ਲਈ ਸਵਾਸ ਮੰਗ ਕੇ ਲਿਆ ਉਧਾਰੇ ਪੰਜ ਮਿੰਟ ਉਹਨਾਂ ਨੇ ਪੈਸੇ ਲਏ ਬਾਜ਼ਾਰ ਵਿੱਚ ਗਏ ਦੁਕਾਨਦਾਰਾਂ ਨੂੰ ਪੁੱਛਿਆ ਦੁਕਾਨਦਾਰ ਕਹਿਣ ਲੱਗੇ ਕਮਲੇ ਸਵਾਸ ਮੁੱਲ ਨਹੀਂ ਮਿਲਦੇ ਹੁੰਦੇ ਮਯੂਸ ਹੋ ਕੇ ਪਹੁੰਚੇ ਕਹਿੰਦੇ ਬਾਬਾ ਜੀ ਸਵਾਸ ਮੁੱਲ ਨਹੀਂ ਮਿਲੇ ਉਹ ਵਿਦਵਾਨ ਮਹਾਂਪੁਰਸ਼ ਕਹਿਣ ਲੱਗੇ ਕਿ ਗੁਰਮੁਖੋ ਮੈਂ ਤੁਹਾਨੂੰ ਸਿੱਖਿਆ ਦਿੱਤੀ ਸਿੱਖਿਆ ਇੰਨੇ ਪੈਸਿਆਂ ਦੇ ਬਾਵਜੂਦ ਤੁਸੀਂ ਪੰਜ ਸਵਾਸ ਮੁੱਲ ਨਹੀਂ ਲੈ ਸਕਦੇ ਤੇ ਜਿਹੜੀ ਇਹ ਕੀਮਤੀ ਜ਼ਿੰਦਗੀ ਹੈ ਤੁਸੀਂ ਗਵਾਈ ਜਾਂਦੇ ਹੋ ਕਿਵੇਂ ਕੀਮਤੀ ਸਫਲ ਹੋਵੇਗੀ ਇਹ ਸਵਾਸ ਤੁਹਾਨੂੰ ਕਿਵੇਂ ਮਿਲਣਗੇ ਸਮੇਂ ਦੀ ਕਦਰ ਕਰਨਾ ਕਰੋ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖੋ ਪਰਮਾਤਮਾ ਨੇ ਤੁਹਾਨੂੰ ਜੀਵਨ ਦਾਨ ਦਿੱਤਾ ਤੁਹਾਨੂੰ ਇਹ ਨਰ ਨਰੈਣੀ ਦੇ ਦਿੱਤੀ ਪਿੰਡ ਦਾ ਅਰਥ ਹੁੰਦਾ ਸਰੀਰ ਪਿੰਡ ਨਾਮ ਹੈ ਸਰੀਰ ਦਾ ਸਭ ਜੀਓ ਪਿੰਡ ਦੀਆ ਤੁਧ ਆਪੇ ਇਹ ਪਰਿਪੂਰਨ ਵਾਹਿਗੁਰੂ ਪਰਮਾਤਮਾ ਇਹਨੂੰ ਆਪਾਂ ਕੋਈ ਨਾਮ ਲੈ ਲਈਏ ਕੋਈ ਮੁਰਾਰੀ ਕਹਿ ਦੇ ਕੋਈ ਮਾਧੋ ਕਹਿ ਦੇ ਕੋਈ ਕਦਾਵਤ ਕਰੀਮ ਕਹਿ ਦੇ ਕੋਈ ਅੱਲਾ ਤਾਲਾ ਕਹਿ ਦੇ ਹੈ ਉਹ ਪਰਮਾਤਮਾ ਇੱਕ ਇਹ ਪਰਿਪੂਰਨ ਪਰਮਾਤਮਾ ਸਾਨੂੰ ਸਾਰਿਆਂ ਨੂੰ ਤੁਸੀਂ ਜੀਵਨ ਦਿੱਤਾ ਹੈ ਸਾਨੂੰ ਸਾਰਿਆਂ ਨੂੰ ਪ੍ਰਾਣ ਦਿੱਤੇ ਹਨ
ਤੁਧ ਆਪੇ ਤਾਰੇ ਲਾਇਆ
ਆਪ ਹੀ ਸਾਨੂੰ ਆਪਣੀ ਰਜ਼ਾ ਦੇ ਮੁਤਾਬਕ ਕੰਮ ਵਿੱਚ ਲਾਉਣਾ ਕੀਤਾ ਹੈ ਕੋਈ ਦੂਰ ਪ੍ਰਦੇਸ਼ ਵਿੱਚ ਹੈ ਕੋਈ ਘਰ ਦੇ ਵਿੱਚ ਹੈ ਕੋਈ ਦਾਨ ਦੇਣ ਵਿੱਚ ਰੁੱਝਾ ਤੇ ਕੋਈ ਕਿਸੇ ਕੋਲੋਂ ਖੋਹਣ ਤੋਂ ਰੁੱਝਾ ਰੁੱਝਾ ਹੋਇਆ ਇੱਥੇ ਗੁਰਮੁਖੀ ਦਾ ਅਰਥ ਇਹ ਹੈ ਮੈਂ ਆਰੰਭ ਵਿੱਚ ਬੇਨਤੀ ਕੀਤੀ ਸੀ ਗੁਰਦੇਵ ਨੂੰ ਸਵਾਲ ਕੀਤਾ ਕਿ ਮਨੁੱਖ ਸੁਤੰਤਰ ਹੈ ਕਿ ਮਨੁੱਖ ਪਤੰਤਰ ਹੈ ਆਪਾਂ ਗੁਰਮੁਖੋ ਕੁਝ ਪਤੰਤਰ ਹਾਂ ਤੇ ਕੁਝ ਸੁਤੰਤਰ ਹਾਂ ਪਤੰਤਰ ਦਾ ਹੁੰਦਾ ਪਰਾਏ ਦੇ ਅਧੀਨ ਆਪਾਂ ਕੁਝ ਕਾਰਨਾਂ ਕਰਕੇ ਪਰਾਏ ਪਰਮਾਤਮਾ ਦੇ ਅਧੀਨ ਆਓ ਕਿਵੇਂ ਸਾਡੇ ਘਰ ਸਾਡੇ ਬੱਚੇ ਦੀ ਸ਼ਾਦਰੀ ਹੈ ਪੁੱਤ ਪੋਤਰੇ ਦੀ ਸ਼ਾਦੀ ਹੈ ਉਹ ਸ਼ਾਦੀ ਦੇ ਮੌਕੇ ਤੇ ਸਾਡੀ ਜਿੰਦ ਨਿਕਲ ਗਈ ਅਸੀਂ ਪਤੰਤਰ ਸਾਡੀ ਮਰਜ਼ੀ ਨਹੀਂ ਵਿਆਹ ਪੂਰਾ ਦੇਖ ਸਕੀਏ ਸਾਡੀ ਮਰਜ਼ੀ ਨਹੀਂ ਚੱਲਣੀ ਸੁਤੰਤਰ ਅਸੀਂ ਇਸ ਕਰਕੇ ਹਾਂ ਸਾਨੂੰ ਪਰਮਾਤਮਾ ਨੇ ਬੁੱਧੀ ਦਿੱਤੀ ਹੈ ਤੇ ਸਾਨੂੰ ਉਸ ਬੁੱਧੀ ਦੇ ਦੁਆਰਾ ਅਹਿਸਾਸ ਹੁੰਦਾ ਵੀ ਆਹ ਕੰਮ ਮਾੜਾ ਤੇ ਆਹ ਚੰਗਾ ਹੈ ਜਿਹਨੂੰ ਗੁਰਦੇਵ ਨੇ ਫਰਮਾਇਆ ਮਨ ਜਾਣ ਸਭ ਬਾਤ ਜਾਣ ਕੀ ਔਗਣ ਕਰੇ ਕਾਹੇ ਕੀ ਕੁਸਲਾਤ ਹਾਫ ਦੀਪ ਕੂਗੇ ਪਰੇ ਬੰਦੇ ਦੇ ਹੱਥ ਵਿੱਚ ਦੀਵਾ ਹੋਵੇ ਤੇ ਦੀਵਾ ਲੈ ਕਰਕੇ ਮਨੁੱਖ ਖੂਹ ਵਿੱਚ ਛਾਲ ਮਾਰ ਦੇਵੇ ਤੇ ਗੁਰਮੁਖ ਤੇ ਮਨੁੱਖ ਦੀ ਗਲਤੀ ਪਰਮਾਤਮਾ ਦੀ ਵਾਧਾ ਨਹੀਂ ਲੇਕਿਨ ਜਿਹੜੇ ਕਰਮ ਭੋਗਣੇ ਨੇ ਇੱਥੇ ਅਸੀਂ ਪਤੰਤਰ ਹਾਂ ਇੱਥੇ ਅਧੀਨ ਹਾਂ ਮੇਰੇ ਪਾਤਸ਼ਾਹ ਕਹਿੰਦੇ ਨੇ ਮੇਰੇ ਹਰਜੀਓ ਸਭ ਤੋਂ ਤੇਰੇ ਵੱਸ ਸਭ ਜੀਓ ਪਿੰਡ ਦੀਆ ਤੁਧ ਆਪੇ ਘਰ ਲਾਇਆ ਸਾਨੂੰ ਜੀਵਨ ਦੇ ਕੇ ਸਾਨੂੰ ਸਵਾਸ ਦੇ ਕਰਕੇ ਸਾਨੂੰ ਵੱਖ ਵੱਖ ਧੰਦਿਆਂ ਲਾਉਣਾ ਕੀਤਾ ਹੈ
ਜਿਹਾ ਤੂੰ ਹੁਕਮ ਕਰੇ ਤੇਹੀ ਕੋ ਕਰਮ ਕਮਾਵੇ
ਜਿਹੋ ਜਿਹਾ ਤੁਸੀਂ ਹੁਕਮ ਕਰਦੇ ਹੋ ਉਹਦੇ ਮੁਤਾਬਕ ਹੀ ਜੀਵ ਕਰਮ ਕਰਦੇ ਹਨ ਆ ਵੱਢ ਤੇ ਗੁਰਮੁਖ ਪਿੰਡ ਚੱਠਿਆਂ ਵਾਲਾ ਬਿਲਕੁਲ ਵੱਢ ਤੇ ਬਾਂ ਡੱਲ ਦੇ ਲਾਗੇ ਰਾਜੂਕਿਆਂ ਦੇ ਲਾਗੇ ਉੱਥੋਂ ਦੇ ਇੱਕ ਮਨੁੱਖ ਦੇ 500 ਵਿਘਾ ਪੈਣੀ ਸੀ ਜਗੀਰ ਸਿੰਘ ਦਾ ਨਾਂ ਸੀ ਕੱਲਾ ਕੱਲਾ ਮਾਤ ਦਾ ਪੁੱਤਰ ਉਹ ਨਾਚਿਆਂ ਨਾਲ ਰਲ ਗਿਆ ਉਹਦੇ ਬਾਪ ਨੇ ਆਪਣੇ ਪੁੱਤਰ ਅੱਗੇ ਹੱਥ ਜੋੜੇ ਪੁੱਤਰ ਇੰਨੀ ਜਾਇਦਾਦ ਆਪਣੇ ਕੋਲ ਆਪਣਾ ਬਾਗ ਸਾਰੇ ਪਿੰਡ ਤੋਂ ਤੂੰ ਅਮੀਰ ਇਹ ਕੰਮ ਨਾ ਕਰ ਉਹ ਕਹਿਣ ਲੱਗਾ ਬਾਪੂ ਜਿਹੜਾ ਸਵਾਦ ਨਾਚਿਆਂ ਨਾਲ ਨੱਚਿਆ ਆਉਂਦਾ ਨਾ, ਉਹ ਪੈੜੀ ਦੇ ਵਿੱਚ ਨਹੀਂ, ਬਾਗ ਵਿੱਚ ਨਹੀਂ। ਔਰ 47 ਤੋਂ ਬਾਅਦ ਗੁਰੂ ਲੋਕਾਂ ਦੇ ਪਿੰਡਾਂ ਵਿੱਚ ਨੱਚਦਾ ਨੱਚਦਾ ਬੰਦਾ ਮਰ ਗਿਆ 500 ਵਿਘੇ ਦਾ ਬਾਲਕ ਜਗੀਰ ਸਿੰਘ ਝੱਠੇ ਵਾਲੇ ਵਾਲੇ ਪਿੰਡ ਦਾ, ਉਹਦੇ ਮੱਥੇ ਤੇ ਲਿਖਿਆ ਸੀ ਕਿ ਉਹਨੇ ਮੀਰਾਂ ਘਰ ਵੀ ਆ ਕੇ ਕੰਮ ਕਰਨਾ ਕਰਨਾ, ਉਹਦੇ ਵੱਸ ਦੀ ਬਾਤ ਨਹੀਂ, ਮੱਥੇ ਦੀ ਰੇਖ ਨੂੰ ਬਦਲਿਆ ਨਹੀਂ ਜਾ ਸਕਦਾ। ਇੱਕ ਤਨਾਸੀ ਰਾਗ ਦਾ ਸ਼ਬਦ ਹੈ, ਕਦੇ ਤੁਸੀਂ ਹੁਕਮ ਕਰਿਆ ਜੇ ਆਪਾਂ ਕਲਾਸਾਂ ਕਰਾਂਗੇ। ਪੂਰਬ ਨੂੰ ਕਿਰਤ ਕਰਮਨਾ ਮੇਟੇਰੀ ਗੇਣ ਤਾਂ ਚ ਉਹ ਜਾਤੀਆਂ ਦੇ ਨਾਮ ਚ ਨਾਮੰਗ। ਬਾਬਾ ਤਲੋਚਨਾ ਆਪਣੀ ਘਰਵਾਲੀ ਨੂੰ ਕਹਿੰਦਾ, ਭਾਗਾਂ ਵਾਲੀਏ, ਜਿਹੜੇ ਮੱਥੇ ਦੇ ਕਰਮ ਨੇ ਇਹ ਨਹੀਂ ਬਦਲਦੇ, ਆਪਾਂ ਨੂੰ ਪਰਮਾਤਮਾ ਦਾ ਨਾਮ ਲੈਣਾ ਹੀ ਚਾਹੀਦਾ। ਉੱਥੇ ਬਹੁਤ ਸਾਰੀਆਂ ਉਦਾਹਰਨਾਂ ਦਿੱਤੀਆਂ ਮਹਾਂਪੁਰਸ਼ਾਂ ਨੇ, ਉਹਨਾਂ ਨੇ ਸ਼੍ਰੀ ਹਨੂੰਮਾਨ ਜੀ ਵਰਗੀ ਮਹਾਨ ਦਲੀ ਜਿਨ੍ਹਾਂ ਰਾਮ ਚੰਦਰ ਦੀ ਰਜ ਰਜ ਕੇ ਸੇਵਾ ਕੀਤੀ, ਪਰ ਉਹਨਾਂ ਨੂੰ ਜੀਵਨ ਪ੍ਰਯੰਤ ਸਰੀਰ ਢੱਕਣ ਲਈ ਪੂਰਾ ਕੱਪੜਾ ਵੀ ਨਾ ਮਿਲਿਆ। ਇਹ ਸ਼ਬਦ ਵਿੱਚ ਅਰਥ ਆਉਂਦੇ ਨੇ ਬਕਾਇਦਾ। ਇਸ ਕਰਕੇ ਇਸ ਪੰਕਤੀ ਵਿੱਚ ਮੇਰੇ ਪਾਤਸ਼ਾਹ ਕਹਿੰਦੇ ਨੇ, ਜੇ ਹਾਂ ਤੂੰ ਹੁਕਮ ਕਰੇ ਤੇ ਤੂੰ ਕਰਮ ਕੁਮਾਵੈ, ਜੇ ਹਾਂ ਤੁਧ ਧੁਰ ਲਿਖ ਪਾਇਆ। ਜਿਵੇਂ ਜਾਂ ਧਰੋਂ ਤੁਸਾਂ ਲਿਖਿਆ ਨਾ, ਉਹਦੇ ਮੁਤਾਬਕ ਇਹ ਜੀਵ ਕਰਮ ਕਰਦੇ ਹਨ, ਆਪਣੀ ਮਰਜ਼ੀ ਨਹੀਂ ਚੱਲਦੀ।
ਪੰਚ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ।
ਇਹ ਜਿੰਨੀ ਵੀ ਸ੍ਰਿਸ਼ਟੀ ਹੈ ਪੰਜਾਂ ਤੱਤਾਂ ਦੀ ਹੈ, ਅੱਗ, ਪਾਣੀ, ਧਰਤੀ, ਆਕਾਸ਼, ਅਪ, ਇਹਨਾਂ ਪੰਜਾਂ ਤੋਂ ਅੱਗੇ ਮੇਰੇ ਪਾਤਸ਼ਾਹ ਕਹਿੰਦੇ ਕੋਈ ਤੱਤ ਨਹੀਂ। ਪੰਜ ਤੱਤ ਘਰ ਤੁਧ ਸਿਰਫ ਸਭ ਸਾਜੀ, ਸਾਜੀ ਦਾ ਤਾਂ ਬਣਾਉਣਾ ਕੀਤਾ ਹੈ। ਵੈਸੇ ਜਿਹੜੀ ਵਿਗਿਆਨਿਕ ਲੋਕ ਨੇ, ਮੈਂ ਕੈਮਿਸਟਰੀ ਪੜ੍ਹੀ ਅਤੇ ਸਾਨੂੰ 10ਵੀਂ ਜਮਾਤ ਵਿੱਚ ਪੜ੍ਹਾਇਆ ਸੀ ਕਿ 33 ਐਲੀਮੈਂਟਸ ਨੇ। ਉਹ ਸਾਨੂੰ ਟੀਚਰ ਕਹਿ ਸਕਦਾ ਵੀ ਕਾਕਾ ਤੁਹਾਡੀ ਬਾਣੀ 'ਚ ਗਲਤ ਲਿਖਿਆ, ਉਹ ਗਲਤ ਹੋ ਸਕਦਾ, ਗੁਰਬਾਣੀ ਕਦੇ ਗਲਤ ਨਹੀਂ ਹੋ ਸਕਦੀ। ਗੁਰਮੁਖੋ, ਪੀਲਾ ਰੰਗ ਤੇ ਲਾਲ ਰੰਗ ਬਣਾ ਲਈਏ ਤੇ ਸੰਧੂਰੀ ਰੰਗ ਬਣਦਾ ਹੈ, ਪੀਲਾ ਤੇ ਲਾਲ, ਪਰ ਦੋਵਾਂ ਦੇ ਰੰਗ ਕਰਕੇ ਨਵਾਂ ਨਾਂ ਤਾਂ ਮਿਲਿਆ, ਪਰ ਉਹ ਹੈ ਦੋ ਰੰਗਾਂ ਦੀ ਪਦਾਇਸ਼। ਪੀਲਾ ਰੰਗ ਨਾ ਨਾ ਹੋਵੇਗਾ ਉਹ ਸੰਧੂਰੀ ਰੰਗ ਨਹੀਂ ਬਣੇਗਾ, ਸੰਧੂਰੀ ਵਿੱਚ ਲਾਲ ਵਿੱਚ ਪੀਲਾ ਪਏਗਾ ਤਾਂ ਉਹ ਸੰਧੂਰੀ ਹੋਵੇਗਾ। ਮੂਲ ਲਾਲ ਤੇ ਪੀਲਾ ਰੰਗ ਹੈ। ਇਸੇ ਪ੍ਰਕਾਰ ਜਿੰਨੀ ਵੀ ਕਾਇਨਾਤ ਹੈ, ਮੇਰੀ ਗੁਰਦੇਵ ਕਹਿੰਦੇ, ਪੰਜ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ। ਇਹ ਪਰਿਪੂਰਨ ਪਰਮਾਤਮਾ ਜਿਹੜੀ ਸ੍ਰਿਸ਼ਟੀ ਹੈ ਨਾ, ਇਹ ਪੰਜਾਂ ਤੱਤਾਂ ਕਰਕੇ ਤੁਸੀਂ ਬਣਾਉਣਾ ਕੀਤੀ ਹੈ।
ਕੋਈ ਸੇਵਾ ਕਰਿਓ ਜੇ ਕਿਸ ਕੀਤਾ ਹੋਵੇ।
ਸਾਡਾ ਆਮ ਸੁਭਾਅ ਕਿ ਆਪਾਂ ਆਪਣੀ ਮਰਜ਼ੀ ਮੁਤਾਬਕ ਜਿੱਦ ਕਰਨੀ, ਕਈ ਵਾਰ ਭਾਰ ਨਹੀਂ ਬਣਦੇ ਕਿ ਮੈਂ ਠੀਕ ਹਾਂ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਕਿ ਗੁਰਮੁਖੋ, ਜੇ ਨਹੀਂ ਬਣਦੇ ਤੁਹਾਡੀ ਮਰਜ਼ੀ, ਚੰਗਾ ਫਿਰ ਤੁਹਾਨੂੰ ਅਸੀਂ ਚੈਲੰਜ ਕਰਦੇ ਕਿ ਤੁਸੀਂ ਸੇਵਾ ਤੱਤ ਬਣਾ ਕੇ ਲਿਖਾਓ। ਕੋਈ ਸੇਵਾ ਕਰਿਓ, ਕੋਈ ਸੇਵਾ ਬਣਾਉਣਾ ਕਰੋ ਜੇ ਕੁਛ ਕੀਤਾ ਹੋਵੇ। ਜੇ ਕੋਈ ਕਰ ਸਕਦਾ ਨਾ, ਆਪਣੀ ਤਾਕਤ ਦਾ ਪ੍ਰਗਟਾਵਾ ਕਰਨਾ ਚਾਹੁੰਦਾ ਹੈ ਤੇ ਸਾਨੂੰ ਸੇਵਾ ਕਰਕੇ ਬਣਾ ਕੇ ਦਿਖਾਓ।
ਸਤਿਗੁਰ ਮੇਰ ਤੂੰ ਬੁਝਾਵੈ।
ਚੁੱਕਣਾ ਤੁਸੀਂ ਕਿਰਪਾ ਕੀਤੀ, ਉਹ ਸਤਿਗੁਰੂ ਪਾਤਸ਼ਾਹ ਦੇ ਸੰਪਰਕ ਵਿੱਚ ਆ ਗਏ। ਉਹਨਾਂ ਨੇ ਗੁਰੂ ਦੇ ਸੁਝਾਅ ਨੂੰ, ਗੁਰੂ ਦੀ ਮੱਤ ਨੂੰ ਮੰਨ ਲਿਆ ਤੇ ਉਹਨਾਂ ਨੂੰ ਪਰਮਾਤਮਾ ਨੇ ਕਿਰਪਾ ਕਰਕੇ ਸੋਝੀ ਬਖਸ਼ ਦਿੱਤੀ। ਹੇ ਵਾਹਿਗੁਰੂ, ਗੁਰੂ ਨਾਲ ਵੀ ਤੂੰ ਮਿਲਾਉਣਾ ਤੇ ਜਿਹੜੇ ਗੁਰੂ ਨਾਲ ਮਿਲੇ ਨੇ ਉਹਨਾਂ ਨੂੰ ਆਤਮ ਵਿਛੈਣੀ ਬੁੱਧੀ ਦੇ ਕਰਕੇ ਬੁਝਾਉਣਾ ਕੀਤਾ, ਗਿਣਾਉਣਾ ਕੀਤਾ।
ਇੱਕ ਮਨਮੁਖ ਕਰੈ ਸੇ ਰੋਵੈ।
ਇੱਕ ਉਹ ਲੋਕ ਨੇ ਜਿਹੜੀ ਗੁਰੂ ਦੀ ਪਰਵਾਹ ਹੀ ਨਹੀਂ ਕਰਦੇ, ਆਪਣੀ ਮਨ ਮਰਜ਼ੀ ਕਰਦੇ ਨੇ ਤੇ ਮਨ ਦੇ ਮਗਨ ਕਰਕੇ ਆਖਰ ਲੱਗਣ ਕਰਕੇ ਉਹਨੂੰ ਰੋਣਾ ਪੈਂਦਾ ਹੈ।
ਹਰ ਕੀ ਵਡਿਆਈ ਹਵਾਗਨਾ ਸਾਤਾ।
ਸਾਡੇ ਕੋਲ ਗੁਰਮਤ ਮੁਤਾਬਕ ਗੁਰਮੁਖੋ ਇੱਕੋ ਇੱਕ ਤਰੀਕਾ ਕਿ ਹੇ ਪਰਿਪੂਰਨ ਪ੍ਰਮਾਤਮਾ, ਤੇਰੀ ਵਡਿਆਈ ਬਹੁਤ ਵੱਡੀ ਹੈ, ਮੈਥੋਂ ਕਈ ਨਹੀਂ ਜਾਣੀ। ਆਪਾਂ ਰੋਜ਼ਾਨਾ ਸ਼ਬਦ ਪੜ੍ਹਦੇ ਹਾਂ, ਸੁਣ ਵੱਡਾ ਆਖੇ ਸਭ ਕੋਏ, ਕੇਵਲ ਵੱਡਾ ਬੀਠਾ ਹੋਇਆ। ਪਾਪਾਂ ਨੂੰ ਮਹਾਂਪੁਰਸ਼ਾਂ ਨੇ, ਸਾਡੇ ਮਾਂ ਨੇ, ਸਾਡੇ ਬਾਪ ਨੇ, ਸਾਡੇ ਵਡੇਰਿਆਂ ਨੇ ਆਖਿਆ ਕਿ ਪੁੱਤਰ ਰੱਬ ਵੱਡਾ ਹੈ। ਜਿਵੇਂ ਆਪਾਂ ਕਈ ਵਾਰ ਉੱਪਰ ਨੂੰ ਹੱਥ ਕਰਦੇ ਉਹ ਨੀਲੀ ਛੱਤ ਵਾਲਾ, ਤੇ ਗੁਰਮੁਖੋ ਜੀ ਨੀਲੀ ਛੱਤ ਵਾਲਾ ਤੇ ਥੱਲੇ ਵਾਲੀ ਤਾਂ ਥੱਲੇ ਕੌਣ ਹੋਇਆ? ਆਪਾਂ ਜਿਹੜੇ ਸੰਸਕਾਰ ਬਜ਼ੁਰਗਾਂ ਕੋਲੋਂ ਲੈ ਉਹਦੇ ਚ ਪ੍ਰਪਾਕਾਂ ਪਰ ਸਾਨੂੰ ਅੰਤ ਨਹੀਂ। ਸੁਣ ਵੱਡਾ ਆਖੇ ਸਭ ਕੋਏ, ਕੇਵਲ ਵੱਡਾ ਦੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹਿ ਸਮਾਏ, ਤੇਰਾ ਮੁੱਲ ਨਹੀਂ ਉਠਾਇਆ ਜਾਂਦਾ। ਜਿਨ੍ਹਾਂ ਨੇ ਤੈਨੂੰ ਜਾਣਿਆ ਨਾ ਉਹਨਾਂ ਨੂੰ ਕਹਿਣ ਦੀ ਗੱਲ ਨਹੀਂ ਆਈ, ਯਾਦ ਨਹੀਂ ਆਈ। ਮੈਂ ਅੱਗੇ ਵੀ ਦੋ ਚਾਰ ਦ੍ਰਿਸ਼ਟਾਂਤ ਦਿੱਤਾ ਹੈ। ਇੱਕ ਅੰਗਰੇਜ਼ੀ ਦੀ ਕਾਲਤ ਐਨ ਐਮਪਟੀ ਵੈਸਲ ਮੇਕਸ ਮਚ ਨਾਇਸ, ਜਿਹੜੀ ਖਾਲੀ ਸ਼ੀਸ਼ੀ ਹੈ ਨਾ, ਖਾਲੀ ਸ਼ੀਸ਼ੀ, ਉਹ ਤਾਂ ਆਪਾਂ ਫੂਕ ਮਾਰੀਏ ਦੇ ਵਿੱਚੋਂ ਆਵਾਜ਼ ਨਿਕਲਦੀ ਐਨ ਐਮਪਟੀ ਵੈਸਲ ਕਹਿੰਦੇ ਨੇ ਸ਼ੀਸ਼ੀ ਨੂੰ। ਤੇ ਜੇ ਉਹ ਸ਼ੀਸ਼ੀ ਪਾਣੀ ਨਾਲ ਭਰ ਦੀਏ, ਕੋਈ ਹੋਰ ਵਸਤੂ ਪਾ ਦੀਏ, ਤਾਂ ਉਹਦੇ ਵਿੱਚ ਆਵਾਜ਼ ਨਹੀਂ ਆਉਂਦੀ। ਜਿਹੜੇ ਰੱਬ ਦੇ ਪਿਆਰੇ ਨੇ ਗੁਰਮੁਖੋ, ਉਹ ਬੰਦਗੀ ਕਰਦਿਆਂ ਕਰਦਿਆਂ ਇੰਨੇ ਭਰ ਜਾਂਦੇ ਨੇ ਉਹ ਮੁੜ ਕੇ ਬੋਲਦੇ ਕੁਝ ਨਹੀਂ। ਜਿਹੜੇ ਸਾਡੇ ਵਰਗੇ ਖਾਲੀ ਨੂੰ ਬੋਲੀ ਜਾਂਦੇ ਨੇ, ਜਿਹੜੇ ਮੇਰੇ ਤੋਂ ਪਹਿਲਾਂ ਇੱਥੇ ਗਿਆਨੀ ਜੀ ਕਥਾ ਕਰਦੇ ਹੁੰਦੇ ਸਨ, ਬਹੁਤ ਹੀ ਵਿਦਵਾਨ ਸਨ, ਉਹਨਾਂ ਜ਼ਿੰਦਗੀ 'ਚ ਕੋਈ ਕਿਤਾਬ ਨਹੀਂ ਲਿਖੀ, ਤੇ ਉਹਨਾਂ ਦੀ ਬਜ਼ੁਰਗ ਉਮਰ ਵੇਖ ਕੇ ਤੇ ਦੋ ਚਾਰ ਪ੍ਰੇਮੀਆਂ ਨੇ ਬੇਨਤੀ ਕੀਤੀ, ਗਿਆਨੀ ਤੁਸੀਂ ਐਡੇ ਵੱਡੇ ਵਿਦਵਾਨ ਹੋ ਤੇ ਸਾਡੀ ਤੁਹਾਨੂੰ ਬੇਨਤੀ ਵੀ ਕੋਈ ਨਾ ਕੋਈ ਲਿਖ ਕੇ ਦੇ ਜਾਓ, ਦੁਨੀਆਂ ਨੂੰ ਛੱਡ ਜਾਓ, ਕਿਤੇ ਕੰਮ ਆਵੇਗਾ। ਉਹ ਕਹਿੰਦੇ ਗੁਰਮੁਖੋ, ਜੋ ਮੈਂ ਤੁਹਾਨੂੰ ਸੁਣਾਉਣਾ ਮੈਂ ਗ੍ਰੰਥਾਂ 'ਚ ਪੜ੍ਹਿਆ, ਤੇ ਮੈਂ ਤਾਂ ਤੁਹਾਨੂੰ ਤਾਂ ਗੱਲ ਦੱਸਾਂ ਵੀ ਜੇ ਮੈਨੂੰ ਨਵਾਂ ਅਨੁਭਵ ਹੋਵੇ, ਜਿਹੜਾ ਪਹਿਲਾਂ ਲਿਖਿਆ ਮੈਂ ਉਹਨੂੰ ਦੁਬਾਰਾ ਲਿਖ ਕੇ ਘਰ ਨੂੰ ਕਿਉਂ ਚੁੱਕਾਂ? ਮੈਂ ਤਾਂ ਲਿਖਾਂ ਤਾਂ ਵੀ ਕੋਈ ਨਵੀਂ ਗੱਲ ਮੈਨੂੰ ਆਉਂਦੀ ਹੋਵੇ, ਤੇ ਨਵੀਂ ਮੈਨੂੰ ਆਉਂਦੀ ਕੋਈ ਨਹੀਂ। ਇਹ ਠੀਕ ਹੈ ਕਿ ਮੇਰਾ ਆਤਮਾ ਜ਼ਿਆਦਾ ਹੈ, ਮੇਰੀ ਯਾਦ ਆ ਆਮ ਲੋਕਾਂ ਨੂੰ ਜ਼ਿਆਦਾ, ਪਰ ਪਰਮਾਤਮਾ ਨੂੰ ਮੈਂ ਜ਼ਿਆਦਾ ਨਹੀਂ, ਇਸ ਕਰਕੇ ਮੈਂ ਲਿਖਣ ਜੋਗਾ ਹੈ ਹੀ ਨਹੀਂ। ਉਹਨਾਂ ਕੁਝ ਨਹੀਂ ਲਿਖਿਆ। ਰਹੁ ਵਿਚਾਰ, ਸੁਣ ਵੱਡਾ ਆਖੇ ਸਭ ਕੋਈ, ਕੇਵਲ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇ ਰਹਿ ਸਮਾਏ, ਵੱਡੇ ਮੇਰੇ ਸਾਹਿਬਾ, ਗੈਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇ ਵੱਡ ਚੀਰਾ, ਚੀਰਾ ਦਾ ਚੋਲਾ ਕਮੀਜ਼ ਕੱਪੜਾ, ਮੈਂ ਤੈਨੂੰ ਕਿੰਨਾ ਕੁ ਵੱਡਾ ਰਵਾਲਾ ਭੇਟ ਕਰਾਂ, ਕਿਉਂਕਿ ਸਾਨੂੰ ਤੇਰੇ ਮੇਚੇ ਦਾ ਪਤਾ ਨਹੀਂ ਕਿ ਤੇਰਾ ਮੇਚਾ ਕਿੱਡਾ ਕੁ ਵੱਡਾ ਹੈ। ਇਸ ਕਰਕੇ ਇੱਕ ਨਾ ਸਤਿਗੁਰ ਮੇਲ ਤੂੰ ਭਜਾਵੈ, ਇੱਕ ਮਨਮੁਖ ਕਰੇ ਸਿਰ ਹੋਵੇ, ਹਰ ਕੀ ਵਡਿਆਈ ਉਹ ਆਖ ਨਾ ਸਾਕਾ, ਹੇ ਪਰਿਪੂਰਨ ਪ੍ਰਮਾਤਮਾ ਤੇਰੀ ਮਹਿਮਾ ਮੈਥੋਂ ਕਈ ਨਹੀਂ ਜਾਣੀ, ਭਾਵੇਂ ਯਤਨ ਤਾਂ ਕਰਦਾ ਹਾਂ,
ਮੂਰਖ ਮੁਗਦਨੀ ਚਾਰ,
ਮੈਥੋਂ ਕਈ ਇਸ ਕਰਕੇ ਨਹੀਂ ਜਾਣੀ, ਮੇਰੀ ਸੋਚ ਬੜੀ ਨੀਵੀਂ ਹੈ। ਸੋਚ ਉੱਚੀ ਵੀ ਤਾਂ ਮੈਂ ਤੈਨੂੰ ਬਿਆਨ ਕਰਾਂ ਨਾ, ਮੈਂ ਹਰ ਗੱਲ ਦੁਨਿਆਵੀ ਪੈਮਾਨੇ ਨਾਲ ਕਰਦਾ, ਪੈਮਾਨੇ ਨਾਲ। ਅੱਜ ਗੁਰਮੁਖ ਧਰਮ ਨੂੰ ਸਮਝਣਾ ਇਸ ਕਰਕੇ ਔਖਾ ਹੈ ਤੇ ਆਪਾਂ ਧਰਮ ਦੀ ਦੁਨੀਆ ਨੂੰ, ਕਰਤਾਰ ਨੂੰ ਸੰਸਾਰ ਦੇ ਪੈਮਾਨੇ ਨਾਲ ਮਿਲਣਾ ਚਾਹੁੰਦੇ ਹਾਂ, ਸੰਸਾਰ ਦੇ ਪੈਮਾਨੇ ਨਾਲ। ਸੰਸਾਰ ਦਾ ਪੈਮਾਨਾ ਕੀ ਹੈ? ਕੋਈ ਰੱਬ ਦਾ ਪਿਆਰਾ, ਕੋਈ ਬੰਦਗੀ ਕਰਨ ਵਾਲਾ, ਕੋਈ ਮਹਾਂਪੁਰਸ਼ ਹੈ, ਤੇ ਜੇ ਤਾਂ ਉਹਦੇ ਕੋਲ 10-11 ਜੀਪਾਂ ਕੁਰਤੀਆਂ, ਆਪਾਂ ਕਹਿੰਦੇ ਸੰਤ ਬੜੇ ਵੱਡੇ ਨੇ, ਡੇਰੇ 15 ਜੀਪਾਂ ਨੇ, ਇਹਨਾਂ ਦੇ ਡੇਰੇ 'ਚ ਇੰਨੇ ਏਸੀ ਕਮਰੇ ਨੇ, ਪਤਾ ਨਹੀਂ ਅੰਤ ਨਹੀਂ ਆਉਂਦਾ। ਗੁਰਮੁਖੋ, ਏਸੀ ਕਮਰਿਆਂ ਤੇ ਜੀਪਾਂ ਨਾਲ ਪਰਮਾਤਮਾ ਦੀ ਪ੍ਰਾਪਤ ਕੀ ਸੰਬੰਧ ਹੈ? ਕੋਈ ਸੰਬੰਧ ਨਹੀਂ। ਤੇ ਜੇ ਆਪਾਂ ਕਾਰਾਂ ਤੇ ਏਸੀ ਦੇ ਕਮਰੇ ਨਾਲ ਗਿਣਤੀ ਕਰਾਂਗੇ ਤੇ ਆਪਾਂ ਤਾਂ ਫਿਰ ਕਹਾਂਗੇ ਧੰਨ ਬਾਬਾ ਬੁੱਢਾ ਨਾ ਕਹੋ, ਕਿਉਂਕਿ ਬਾਬੇ ਬੁੱਢੇ ਕੋਲ ਇੱਕ ਵੀ ਏਸੀ ਕਮਰਾ ਨਹੀਂ ਸੀ, ਇੱਕ ਵੀ ਕਾਰ ਨਹੀਂ ਸੀ। ਜੇ ਕਾਰ ਨਾਲ ਬੰਦਾ ਵੱਡਾ ਹੋਵੇ ਨਾ ਤੇ ਆਪਾਂ ਧੰਨ ਬਾਬਾ ਬੁੱਢਾ ਕਿਵੇਂ ਕਹਾਂਗੇ? ਅਧਿਆਤਮਕ ਕਮਾਈ ਦਾ ਸੰਬੰਧ دنیاوی پدارتوں نہیں جڑے ادھیاتمک ہے نا. رنگ دیو نے سرمد بجات ننگیا ویخیا ننگیا دلی کی گل ہے. انہیں سوچا مہاپرش نے حکم کیتا کہ انہوں نے چنگا قیمتی سوپا دو کپڑا دو مہاپرشوں اتنے لے لینا دشالا. انہیں دشالا منگایا تے سرمد نے سوپا کہ دشالا کہ لے کے سر پہ رکھ لیا ننگا پھر وہ طاقت بندے اندر ہیکڑ بازی آ جاتی ہے قدرتی طور پہ. رنگ جیب نے گسا کہن لگا بسنت جی میں تا سنمان کیتا پر تسی تے پشو رہ قیمتی سروپا دتا تین پہلے میں جگر کیتا پھر رب دے پیارے بے پرواہ ہوندے نے. سنت کہن لگے پشو توں کہ میں. بادشاہ کہن لگا کہ میں تینوں سروپا دتا ایڈا قیمتی تسی سر پہ بن لیا. کہنے لگے بھائی میں سروپا جان کے سر پہ بدھایا ہے کیونکہ سروپا پوجنے یوگ ہے تے میں نہیں چاہتا کہ میں گندے انگاں نال سروپا بنا تے آپ گرو کر سروپا میں ساڑیاں بھنا کے بھی پونے بنا لو آپ کے اشنان کر لگے پیڑ بن لگے اسی یہ دو میٹر کپڑا جانے یہ گرو رام دس سچی پاتشاہ کا رحمت پڑھتا نہیں جانے ساری سمجھ نہیں ہے. بادشاہ میری سوچ نیمی ہے اس کر کے میری تھو تیری وڈیائی نہیں کہی جاندی.
جان نانک کو ہر بخش لے میرے سوامی شرناگت پیا اجان.
تنگ طریقہ ہے کہ میں تیری شرن چاہیا میں تیرے اگے ہاتھ کھڑی کردا میرے تے کرپا کر مینو بخش لا مینو معافی دے دے مینو اپنے در پروان کرنا کر.
بہاگڑا محلہ پنجواں ہر چرن سروور تہ کرو نواس منا.
اے میرے منا جو سروور بھری دے چرن وچ نواس کرنا کر. اے من ہری سوب جو گرو صاحب نے انہاں دے چرنا روپی سروور وچ نواس کرنا کر.
کر بچن ہر سرے سب کلے وکناس منا.
ایک دن یہ ویاخیا پیر دیپ سنگھ نے کیتی سی تے نہیں کیتی سپشٹ کیونکہ جو نوجوان ہے نا یہ بل بگری کرنے آتے تو کئی نے اعتراض کیتا بھی انہوں کی ویاخیا غلط پر ہے ٹھیک سی یہ کہن کی ڈنگ نہیں آیا پورا ہے بالکل 100% ٹھیک. انہوں نے کہا سی کہ کلے سوے ٹوبے مارنا گل نہیں بنتی ہے بالکل درست. اصلی طریقہ یہ بھی جتنی اسی سروور میں اشنان کرتے نا اتنے دورا اشنان کریے جہاں جگر گرو پنچم پاتشاہ نے کیتا گر کا شبد بچارے رام داس سروور نہاتے آپ کو یہ پگتی بڑی چیتے ہے کہ کم سمکھر سنگل فڑیا یہ کیا میری گھڑی فڑ لی آ میرے پرس کا خیال رکھی آ کشہرا گٹ کے فڑی رکھی یہ پیسے دے آپ اتوں تک جانتے ہیں. رام داس سروور نہاتے سب اترے پاپ کماتے نرمل ہوئے کر شنانا گرپورے کینے دانا کسل کھیم سب تارے صحیح سلامت سب تھوک پارے گرکا شبد بچارے ادھر آپ آئی نہیں. اصلی اشنان کہڑا ہے گرو کے سروج اشنان بھی کرنا تے نال گرمن دے اپدیش دے وچ وچار دا چبا بھی لاؤنا ہے. کھنڈن نہیں ہوتا بالکل کھنڈن نہیں کیونکہ گردیو نے سروور مانتا دیتی ہے پر یہ اسی بےنتی لازمی کریں گے کہ جہی اسی تھان تھان سے اپنی مرضی مطابق اپنے دیو سرور بنائی جانے نا انہوں کا کوئی مہاتم نہیں دے. سروور وہ مہان نے جنہوں گرو گھر والوں مانتا پردان ہے جہے گرو کے در پروان نے ترن تارن ہے گوئندوال صاحب ہے اور بھی مدھیم تھان ہے جی پاتشاہ نے گنگ سر خوہ لایا کرتارپور صاحب انہوں نے مانتا ہے لیکن اسی اپنی پوجا پرتشٹھا تے کمائی لی کتے پانی کٹھا کر لیے نا تے ساڈا پانی کٹھا کیتا گرو رام داس دے سروور دے برابر نہیں جی بننا. اس کر کے میری پاتشاہ کہندے کمپو کر مجن ہر سرے سب کل ویکھو ناس بنا. ہی منا ਹਰੀ ਦੇ ਸਭ ਸੰਰੂਪੀ ਸੋਵਰ ਦੇ ਵਿੱਚ ਇਸ਼ਨਾਨ ਕਰ ਤੇ ਸਾਰਿਆਂ ਪਾਪਾਂ ਨੂੰ ਧੋਣਾ ਕਰ, ਨਾਸ਼ ਕਰਨਾ ਕਰ।
ਸਦਾ ਮੱਜਣ ਗੋਬਿੰਦ ਸੱਜਣ ਦੁੱਖ ਅੰਧੇਰਾ ਨਾਸੇ।
ਇਹ ਗੋਬਿੰਦ ਸੱਜਣ ਜਿਹੜੇ ਸੰਤ ਹਨ ਉਹਨਾਂ ਨਾਲ ਮਿਲ ਕਰਕੇ ਤੂੰ ਸਦਾ ਨਾਮ ਜਲ ਵਿੱਚ ਇਸ਼ਨਾਨ ਕਰੇ, ਨਾਲ ਕਲੀਅਰ ਕਰ ਦਿੱਤਾ ਨਾਮ ਜਲ, ਨਾਮ ਜਲ ਵਿੱਚ ਇਸ਼ਨਾਨ ਕਰ ਤਾਂ ਦੁੱਖ ਦੇਣ ਵਾਲਾ ਅਗਿਆਨ ਰੂਪੀ ਅਨੇਰਾ ਨਾਸ ਹੋ ਜਾਵੇਗਾ।
ਜਨਮ ਮਰਨ ਨਾ ਹੋਏ ਤਿਸ ਕੋ ਕੱਟੇ ਜੰਮ ਕੇ ਫਾਸੇ।
ਜਿਹਨੇ ਨਾਮ ਜਲ ਵਿੱਚ ਇਸ਼ਨਾਨ ਕੀਤਾ ਉਹਨੂੰ ਮੁੜ ਕੇ ਜੰਮਣ ਮਰਨ ਦਾ ਦੁੱਖ ਨੀ ਹੋਏਗਾ, ਜਮਾਂ ਦੀ ਫਾਸੀ ਕੱਟੀ ਜਾਏਗੀ।
ਮਿਲ ਸਾਧ ਸੰਗੇ ਨਾਮ ਰੰਗੇ।
ਪਿਆਰਿਆ ਸਾਧ ਸੰਗਤ ਵਿੱਚ ਮਿਲ ਕੇ ਨਾਮ ਵਿੱਚ ਪ੍ਰੇਮ ਕਰਨਾ ਕਰ
ਤਾਂ ਪੂਰਨ ਆਸੋ।
ਜਿਹਨਾਂ ਸਿਮਖਾਂ ਨੇ ਉੱਥੇ ਇਸ਼ਨਾਨ ਕੀਤਾ ਉਹਨਾਂ ਦੀਆਂ ਸਾਰੀਆਂ ਆਸਾਂ ਪੂਰਨ ਹੋ ਗਈਆਂ।
ਬਿਨਵੰਤ ਨਾਨਕ ਧਾਰ ਕਿਰਪਾ।
ਬੇਨਤੀ ਕਰੀਏ ਵਾਹਿਗੁਰੂ, ਅਸੀਂ ਤੇਰੇ ਅੱਗੇ ਬੇਨਤੀ ਕਰਦੇ ਹਾਂ ਸਾਡੇ ਤੇ ਰਹਿਮਤ ਕਰ।
ਹਰਿ ਚਰਨ ਕਮਲ ਨਿਵਾਸੋ।
ਮਨ ਹਰੀ ਦੇ ਚਰਨਾਂ ਵਿੱਚ ਅਸਥਿਤ ਹੋਵੇ, ਟਿਕਣਾ ਕਰੇ।
ਆਨੰਦ ਵਿਨੋਦ ਸਦਾ ਅਨਹਦ ਚੁਨਕਾਰੋ ਰਾਮ।
ਤੇ ਸਾਧ ਸੰਗਤ ਵਿੱਚ ਸਦਾ ਹੀ ਆਨੰਦ ਹੈ, ਕੌਤਕ ਔਰ ਇੱਕ ਰਸ ਰਾਮ ਦੀ ਪ੍ਰਾਪਤੀ ਦੇ ਰੂਨ ਝਾਰ ਘਾਰ ਸੰਗਿਆ ਦੇ ਵਾਜੇ ਵੱਜਦੇ ਨੇ। ਇਹ ਰੂਨ ਚੁਣਕਾਰ ਕੀ ਹੋਈ, ਟਾਈਮ ਨੀ ਮੈਂ ਖਾਸਾ ਕਰਾਂ। ਰੂਨ ਚੁਣਕਾਰ ਦਾ ਅਰਥ ਹੁੰਦਾ ਕੰਟੀਨਿਊਸ ਲਈ ਖੁਸ਼ੀ ਦਾ ਪ੍ਰਗਟਾਵਾ। ਆਪਣੇ ਘਰ ਵਿੱਚ ਹੋਰ ਖੁਸ਼ੀ ਹੈ, ਕੜੀ ਨੂੰ ਗੁਮਹੋ ਉਦਾਸੀ ਵਾਲੀ ਖਬਰ ਆਈ ਤੇ ਇਕਦਮ ਬੰਦ ਹੋ ਗਿਆ, ਟੈਂਪਰੇਰੀ ਖੁਸ਼ੀ ਹੈ। ਅਨਹਦ ਚੁਣਕਾਰੋ ਦਾ ਅਰਥ ਹੈ ਕਿ ਭਾਵੇਂ ਕੋਈ ਵੀ ਘਟਨਾ ਵਾਪਰ ਜਾਏ ਪਰ ਵਿਗਾਸ ਤੇ ਖੇੜੇ ਵਿੱਚ ਫਰਕ ਨਹੀਂ ਪੈਂਦਾ। ਉਹ ਗੁਰਮੁਖ ਪਿਆਰੇ ਇੱਕ ਰਸ ਪਰਮਾਤਮਾ ਦੇ ਆਨੰਦ ਵਿੱਚ ਨਹੀਂ ਰਹਿੰਦੇ ਹਨ।
ਮਿਲ ਗਾਵੇ ਸੰਤ ਜਨਾ ਪ੍ਰਭ ਕਾ ਜੈਕਾਰ।
ਸੰਤ ਜਨ ਆਪਸ ਵਿੱਚ ਮਿਲ ਕਰਕੇ ਰੱਬ ਦੀ ਜੈ ਜੈਕਾਰ ਕਰਦੇ ਨੇ, ਪਰਮਾਤਮਾ ਦੀ ਵਡਿਆਈ ਕਰਦੇ ਹਨ।
ਮਿਲ ਸੰਤ ਗਾਵੇ ਖਸਮ ਭਾਵੇ ਹਰ ਪ੍ਰੇਮ ਰਸ ਰੰਗ ਭਿੰਨੀਆਂ।
ਜੋ ਸੰਤ ਆਪਸ ਵਿੱਚ ਮਿਲ ਕਰਕੇ ਗਾਉਂਦੇ ਨੂੰ ਪਰਮਾਤਮਾ ਨੂੰ ਭਾ ਜਾਂਦੇ ਨੇ, ਆਨੰਦ ਰੂਪ ਹਰੀ ਦੇ ਪ੍ਰੇਮ ਰਸ ਵਿੱਚ ਉਹਨਾਂ ਦਾ ਮਨ ਉਹਨਾਂ ਦੀ ਬੁੱਧੀ ਭਿੱਜ ਗਈ।
ਲਾਭ ਪਾਇਆ ਆਪ ਮਿਟਾਇਆ।
ਜਿਹਨਾਂ ਨੇ ਗੁਰਮੁਖ ਆਪਣੀ ਮੈਂ ਮਾਰ ਲਈ ਉਹਨਾਂ ਨੂੰ ਫਾਇਦਾ ਫਾਇਦਾ ਹੈ, ਉਹ ਕਦੇ ਘਾਟੇ ਚ ਨਹੀਂ ਆਉਂਦੇ। ਜਿਹਨੇ ਕਲੇਸ਼ ਨੂੰ ਗੁਰਮੁਖ ਮੈਂ ਕਰਕੇ ਨੇ, ਮੈਂ ਮਰ ਜਾ ਕੋਈ ਤਕਲੀਫ ਨਹੀਂ।
ਮਿਲੇ ਚੀਰ ਸੁਣਿਆ।
ਚਰਾਉਂ ਕਾਲ ਤੋਂ ਵਿਛੜੇ ਹੋਏ ਹਰੀ ਮਿਲ ਪਏ ਹਨ, ਜਿਨ੍ਹਾਂ ਨੇ ਮੈਂ ਦੀ ਨਿਵਰਤੀ ਕੀਤੀ।
ਦਇਆ ਕੀਨੇ।
ਇਸ ਅਗਮ ਆਕਾਰ ਪੁਰਖ ਨੇ ਕਿਰਪਾ ਦ੍ਰਿਸ਼ਟੀ ਕਰਕੇ ਤੇ ਮੇਰੇ ਪਾਤਸ਼ਾਹ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਮੇਰੀ ਬੁੱਧੀ ਰੂਪੀ ਬਾਹ ਫਗੜ ਲਈ, ਮੈਨੂੰ ਪਰਮਾਤਮਾ ਨੇ ਦਰ ਪ੍ਰਵਾਨ ਕਰ ਲਿਆ।
ਨਿਰਵੰਤ ਨਾਨਕ ਸਦਾ ਨਿਰਮਲ ਸੱਚ ਸ਼ਬਦ ਰਾਣ ਚੁਣਕਾਰ।
ਮੇਰੇ ਪਾਤਸ਼ਾਹ ਕਹਿੰਦੇ ਜੋ ਸਦੀਵੀ ਤੌਰ ਤੇ ਨਿਰਮਲ ਹੈ ਉਹ ਸੱਚੇ ਸ਼ਬਦ ਬ੍ਰਹਮ ਦੇ ਰੂਨ ਝਾੜਕਾਰੋ, ਜਸ ਨੂੰ ਆਚਾਰਨਾ ਕਰੋ, ਉਹਦੀ ਵਡਿਆਈ ਕਰਨਾ ਕਰੋ ਤਾਂ ਕਿ ਤੁਸੀਂ ਵੀ ਉਸ ਪਰਮਾਤਮਾ ਦੇ ਦਰ ਪ੍ਰਵਾਨ ਚੜ ਜਾਓ। ਗੁਰੂ ਬਾਬਾ ਸਾਡੇ ਦਇਆ ਕਰੇ, ਰਹਿਮਤਾ ਕਰੇ ਕਿ ਗੁਰੂ ਕਾ ਸ਼ਬਦ ਸਾਡੇ ਹਿਰਦੇ ਵਿੱਚ ਵਸੇ, ਅਸੀਂ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਬਣ ਕੇ ਗੁਰੂ ਦੇ ਦਰ ਪ੍ਰਵਾਨ ਚੜ ਸਕੀਏ। ਗੁਰੂ ਕਾ ਗੁਰੂ ਕੀ ਸੰਗਤ ਦਾ ਧੰਨਵਾਦ। ਫੁੱਲਾਂ ਚੁੱਕਾਂ ਦੀ ਗੁਆਫੀ।
ਗਏ ਭੁਜਾ ਲੀਨੇ ਦਇਆ ਕੀਨੇ ਪ੍ਰਭ ਏਕ ਅਗਮ ਅਪਾਰੋ। ਨਿਰਵੰਤ ਨਾਨਕ ਸਦਾ ਨਿਰਮਲ ਸੱਚ ਸ਼ਬਦ ਰੁਣ ਚੁਣਕਾਰੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।